ਹਾਜ਼ਰੀਨ, ਮਈ ਮਹੀਨੇ ਦੇ ਟੈਕਸ ਟਾਕ ਨਾਲ ਅੱਜ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਤੇ ਟੈਲੀਫੋਨ ਲਾਈਨ ਦੇ ਉਸ ਪਾਸੇ ਸਾਡੇ ਨਾਲ ਜੁੜੇ ਹਨ ਜਗਜੀਤ ਸਿੰਘ ਜੀ, ਜੋ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਵਿਖੇ ਕਮਿਊਨਿਟੀ ਰਿਲੇਸ਼ਨਸ ਮੈਨੇਜਰ ਹਨ। ਜਗਜੀਤ, ਬੜਾ ਨਿੱਘਾ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਧੰਨਵਾਦ ਮਨਪ੍ਰੀਤ ਜੀ।
ਜੀ, ਹੁਣ ਸਾਨੂੰ ਇਤਲਾਹ ਮਿਲੀ ਹੈ ਕਿ ਅਸੀਂ ਗੱਲ ਕਰਨੀ ਹੈ ਫੀਨਿਕਸ ਐਕਟੀਵਿਟੀ ਬਾਰੇ, ਕਿਉਂਕਿ ਫੀਨਿਕਸ ਸੰਸਥਾਵਾਂ ਹੁੰਦੀਆਂ ਹਨ ਜਿਹੜੇ ਬਿਜ਼ਨਸ ਅਦਾਰੇ ਚਲਾਉਂਦੇ ਹਨ। ਜ਼ਰਾ ਦੱਸੋ, ਇਹ ਫੀਨਿਕਸ ਹੈ ਕੀ?
ਗੈਰ ਕਾਨੂੰਨੀ ਫੀਨਿਕਸ ਐਕਟੀਵਿਟੀ ਕੀ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਕੋਈ ਆਪਣਾ, ਮੰਨ ਲਓ ਫੋਰ ਐਗਜ਼ਾਮਪਲ ਕੋਈ ਤੁਸੀਂ ਬਿਜ਼ਨਸ ਆਪਣਾ ਚਲਾ ਰਹੇ ਹੋ, ਅਤੇ ਉਸ ਬਿਜ਼ਨਸ ਨੂੰ ਚਲਾਉਣ ਲਈ ਓਬਵੀਅਸਲੀ ਤੁਹਾਡੇ ਕੋਲ ਇੱਕ ਕੰਪਨੀ ਹੋਏਗੀ। ਹੁਣ ਤੁਸੀਂ ਕੀ ਕਰਦੇ ਹੋ ਵੀ ਉਸ ਕੰਪਨੀ ਨੂੰ ਤੁਸੀਂ ਲਿਕੁਇਡੇਸ਼ਨ ਦੇ ਵਿੱਚ ਪਾ ਦਿੰਦੇ ਹੋ ਅਤੇ ਇੱਕ ਨਵੀਂ ਕੰਪਨੀ ਖੋਲ੍ਹ ਦਿੰਦੇ ਹੋ, ਵੀ ਉਹ ਸਾਰਾ ਬਿਜ਼ਨਸ ਐਜ਼ ਇਟ ਇਜ਼ ਨਵੀਂ ਕੰਪਨੀ ਅੰਡਰ ਚੱਲਦਾ ਹੈ। ਬਟ ਜਿਹੜੀ ਪੁਰਾਣੀ ਕੰਪਨੀ ਦੀ ਜਿਹੜੀਆਂ ਲਾਇਬਿਲਿਟੀਜ਼ ਹੁੰਦੀਆਂ ਜਾਂ ਓਬਲੀਗੇਸ਼ਨਸ ਹੁੰਦੀਆਂ, ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਵੀ ਜੇ ਤੁਸੀਂ ਕਿਸੇ ਦੇ ਪੈਸੇ ਦੇਣੇ ਆ ਫੋਰ ਐਗਜ਼ਾਮਪਲ ਕਿਸੇ ਹੋਰ ਬਿਜ਼ਨਸ ਵਾਲਿਆਂ ਦੇ, ਹਨਾ, ਜਾਂ ਤੁਸੀਂ ਜਿਹੜੇ ਆਪਣੇ ਤੁਹਾਡੇ ਇੰਪਲੋਈਜ਼ ਨੇ ਉਹਨਾਂ ਦੀ ਤਨਖਾਹਾਂ ਦੇਣੀਆਂ, ਜਾਂ ਤੁਸੀਂ ਉਹਨਾਂ ਦੀ ਸੁਪਰੈਨੂਏਸ਼ਨ ਦੇਣੀ ਹੈ, ਤੇ ਉਹਨੂੰ ਵੀ ਤੁਸੀਂ ਬਚਾਉਣ ਲਈ ਜਾਂ ਤੁਹਾਡੀ ਇੰਟੈਂਸ਼ਨ ਹੈਗੀ ਵੀ ਤੁਸੀਂ ਉਹ ਨਹੀਂ ਦੇਣੇ, ਇਸ ਲਈ ਉਹ ਤੁਸੀਂ ਉਸ ਕੰਪਨੀ ਨੂੰ ਲਿਕੁਇਡੇਸ਼ਨ ਚ ਪਾ ਦਿੰਦੇ ਹੋ, ਤੇ ਨਵੀਂ ਕੰਪਨੀ ਖੋਲ ਕੇ ਤੁਹਾਡਾ ਬਿਜ਼ਨਸ ਐਜ਼ ਇਟ ਇਜ਼ ਚੱਲੀ ਜਾ ਰਿਹਾ। ਤੇ ਜਦੋਂ ਤੁਸੀਂ ਇਹ ਐਕਟੀਵਿਟੀ ਬਾਰ ਬਾਰ ਇਸ ਤਰ੍ਹਾਂ ਹੀ ਕਰਦੇ ਹੋ, ਜਿੱਥੇ ਕਿ ਤੁਹਾਡੀ ਸਿਰਫ ਇੰਟੈਂਸ਼ਨ ਹੀ ਆਈ ਹੈਗੀ ਹੈ ਵੀ ਇੱਕ ਕੰਪਨੀ ਖੋਲੋ, ਸਾਲ ਦੋ ਸਾਲ ਉਹਨੂੰ ਚਲਾਓ, ਲੋਕਾਂ ਦੇ ਪੈਸੇ ਮਾਰੋ ਜਿੱਥੇ ਮਾਰ ਸਕਦੇ ਹੋ ਤੁਸੀਂ, ਤੇ ਜਾਂ ਇੰਪਲੋਈਜ਼ ਨੂੰ ਸੁਪਰੈਨੂਏਸ਼ਨ ਨਾ ਦਿਵੋ ਤੇ ਤੁਸੀਂ ਦੂਸਰੀ ਕੰਪਨੀ ਬਣਾ ਲਓ, ਪਹਿਲੀ ਨੂੰ ਲਿਕੁਇਡੇਟ ਕਰ ਦਿਓ, ਫਿਰ ਦੂਸਰੀ ਤੋਂ ਤੀਸਰੀ, ਤੀਸਰੀ ਤੋਂ ਚੌਥੀ। ਸੋ ਇਸ ਚੇਨ ਨੂੰ ਇਲੀਗਲ ਫੀਨਿਕਸ ਐਕਟੀਵਿਟੀ ਕਹਿੰਦੇ ਨੇ। ਤੇ ਇਹਦਾ ਨਾ ਕੀ ਅਸਰ ਸਿਰਫ ਜਿਹੜੇ ਓਬਵੀਅਸਲੀ ਤੁਹਾਡੇ ਨਾਲ ਜਿਹੜੇ ਬਿਜ਼ਨਸ ਜੁੜੇ ਹੋਏ ਨੇ, ਜਿਹੜੇ ਤੁਹਾਡੇ ਉੱਪਰ ਡਿਪੈਂਡੈਂਟ ਨੇ ਕਿਉਂਕਿ ਤੁਹਾਡੇ ਤੋਂ ਉਹਨਾਂ ਨੇ ਪੈਸੇ ਲੈਣੇ, ਉਹਨਾਂ ਦੇ ਉੱਪਰ ਉਹਦਾ ਅਸਰ ਹੁੰਦਾ, ਤੁਹਾਡੇ ਇੰਪਲੋਈਜ਼ ਦੇ ਉੱਪਰ ਅਸਰ ਹੁੰਦਾ, ਜਾਂ ਜਿਵੇਂ ਤੁਹਾਡੇ ਕੋਈ ਕੰਟਰੈਕਟਰ ਹੈਗੇ ਨੇ ਉਹਨਾਂ 'ਤੇ ਅਸਰ ਪੈਂਦਾ ਹੈ, ਜਾਂ ਜਿਵੇਂ ਸਰਕਾਰਾਂ ਹੋ ਗਈਆਂ, ਜਾਂ ਕਿਉਂਕਿ ਸਾਰਾ ਓਵਰਆਲ ਇਨਵਾਇਰਮੈਂਟ ਖਰਾਬ ਹੋ ਜਾਂਦਾ, ਨੈਗੇਟਿਵ ਹੋ ਜਾਂਦਾ।
ਮਤਲਬ ਇਹ ਤਾਂ ਸਰਾਸਰ ਘੁਟਾਲੇਬਾਜ਼ੀ ਹੋ ਗਈ ਨਾ ਜੀ, ਕਿ ਦੀਵਾਲੀਆ ਹੋਣ ਤੋਂ ਬਾਅਦ ਤੁਸੀਂ ਇੱਕ ਨਵੀਂ ਬਿਜ਼ਨਸ ਨੂੰ ਖੋਲ੍ਹ ਦਿੰਦੇ ਹੋ ਭਾਵੇਂ ਤੁਸੀਂ ਆਪ ਹੀ ਦੀਵਾਲੀਆ ਹੋਏ ਸੋ, ਅਤੇ ਫਿਰ ਕੋਸ਼ਿਸ਼ ਹੈ ਕਿ ਤੁਸੀਂ ਜਿਹੜੇ ਆਪਣੇ ਕਰਜ਼ਦਾਰ ਹਨ ਉਹਨਾਂ ਨੂੰ ਕਰਜ਼ੇ ਵਾਪਸ ਨਾ ਦਿਓ ਜਾਂ ਤਨਖਾਹਾਂ ਨਾ ਦਿਓ,
ਹੈ ਨਾ?
ਅਤੇ ਵੈਸੇ ਅਗਰ ਮੈਂ ਉਹੀ ਸੋਚ ਰਹੀ ਸੀ, ਮੈਂ ਕਿਹਾ ਫੀਨਿਕਸ ਨਾਂ ਤਾਂ ਗ੍ਰੀਕ ਮਿਥਿਹਾਸ ਤੋਂ ਲਿਆ ਗਿਆ ਹੈ, ਜਿੱਥੇ ਕਿ ਉਹ ਇੱਕ ਚਿੜੀ ਹੁੰਦੀ ਸੀ ਕਿ ਜੋ ਕਦੀ ਮਰਦੀ ਨਹੀਂ, ਬਿਲਕੁਲ ਭਸਮ ਹੋਣ ਤੋਂ ਬਾਅਦ ਫਿਰ ਸਵਾਹ ਵਿੱਚੋਂ ਫਿਰ ਨਿਕਲ ਆਉਂਦੀ ਹੈ। ਤੁਸੀਂ ਸ਼ਾਇਦ ਉਹੀ ਗੱਲ ਹੈ ਕਿ ਗੱਲ ਉਹੀ ਹੈ। ਅੱਛਾ, ਪਰ ਜਗਜੀਤ, ਜਿੱਥੇ ਤੱਕ ਮੇਰੀ ਅੰਡਰਸਟੈਂਡਿੰਗ ਸੀ ਕਿ ਅਗਰ ਕੋਈ ਇਨਸਾਨ ਦੀਵਾਲੀਆ ਹੋ ਜਾਏ ਉਹ ਨਵੇਂ ਤੌਰ 'ਤੇ ਬਿਜ਼ਨਸ ਨਹੀਂ ਖੋਲ੍ਹ ਸਕਦਾ।
ਇਨਸਾਨ ਦੀਵਾਲੀਆ ਹੋਣਾ ਗੱਲ ਵੱਖਰੀ ਹੈ, ਪਰ ਜਿਹੜੀ ਕੰਪਨੀ ਨੂੰ ਤੁਸੀਂ ਲਿਕੁਇਡੇਟ ਕਰਨਾ ਹੈ ਉਹ ਇੱਕ ਡਿਫਰੈਂਟ ਚੀਜ਼ ਹੋ ਗਈ। ਕਈ ਵਾਰ ਕੀ ਹੁੰਦਾ ਕਿ ਡਾਇਰੈਕਟਰਸ ਹੋਏ ਰਹਿੰਦੇ ਨੇ ਤੇ ਕੰਪਨੀ ਨਵੀਂ ਆ ਜਾਂਦੀ ਹੈ। ਮੰਨ ਲਓ ਕਿਸੇ ਦੀ ਪਹਿਲੇ ਕੰਪਨੀ ਸੀਗੀ ABC PTY ਲਿਮਿਟਿਡ, ਹੁਣ ਉਹ ਹੋ ਗਈ ਹੈ XYZ PTY ਲਿਮਿਟਿਡ, ਤੇ ਉਹਦੇ 'ਚ ਕੀ ਡਾਇਰੈਕਟਰ ਸੇਮ ਵੀ ਰਹਿ ਸਕਦੇ ਨੇ ਤੇ ਕਈ ਵਾਰ ਡਾਇਰੈਕਟਰ ਬਦਲ ਵੀ ਜਾਂਦੇ ਨੇ। ਤੁਸੀਂ ਆਪਣੇ ਕੋਈ ਫੈਮਿਲੀ ਮੈਂਬਰਸ, ਜਿਵੇਂ ਪਹਿਲੇ ਤੁਸੀਂ ਆਪ ਡਾਇਰੈਕਟਰ ਸੀਗੇ, ਹੋ ਸਕਦਾ ਤੁਸੀਂ ਨਵੀਂ ਕੰਪਨੀ 'ਚ ਆਪਣੇ ਵਾਈਫ ਨੂੰ ਡਾਇਰੈਕਟਰ ਬਣਾ ਦਿਓ। ਸੋ ਬਿਜ਼ਨਸ ਉਹੀ ਚੱਲ ਰਿਹਾ, ਮੰਨ ਲਓ ਕੋਈ ਵੀ ਬਿਜ਼ਨਸ ਤੁਸੀਂ ਕਰ ਰਹੇ ਹੋ, ABC ਕੋਈ ਵੀ, ਮਤਲਬ ਦੁਕਾਨ ਹੈਗੀ ਹੈ, ਕੁਛ ਵੀ ਹੈ, ਤੁਹਾਡਾ ਬਿਜ਼ਨਸ ਉਹੀ ਐਜ਼ ਇਟ ਇਜ਼ ਚੱਲੀ ਜਾ ਰਿਹਾ, ਤੁਹਾਡੇ ਬੰਦੇ ਉਹੀ ਨੇ, ਇੰਪਲੋਈ ਉਹੀ ਨੇ, ਮੈਨੇਜਰ ਤੁਹਾਡੇ ਉਹੀ ਨੇ, ਸਭ ਕੁਛ ਉਹੀ ਹੈ, ਕੰਮ ਤੁਸੀਂ ਐਗਜੈਕਟਲੀ ਸੇਮ ਕਰ ਰਹੇ ਹੋ, ਬਟ ਜਿਹੜੀ ਪਿੱਛੇ ਬੈਕ ਐਂਡ 'ਤੇ ਜਿਹੜੀ ਕੰਪਨੀ ਹੈਗੀ ਐਕਚੁਲੀ, ਉਹ ਕੰਪਨੀ ਨੂੰ ਤੁਸੀਂ ਲਿਕੁਇਡੇਟ ਕਰ ਦਿੰਦੇ ਹੋ, ਤਾਂ ਕਿ ਸਾਰਾ, ਮਤਲਬ ਜਿਹੜਾ ਦੇਣ ਵਾਲਾ ਲੈਣ ਵਾਲਾ ਕੰਮ ਹੈਗਾ ਪੈਸਿਆਂ ਦਾ, ਉਹ ਸਾਰਾ ਉਸ ਕੰਪਨੀ ਦੇ ਨਾਲ ਹੈਗਾ। ਸੋ ਕੰਪਨੀ ਲਿਕੁਇਡੇਟ ਹੋ ਗਈ, ਤੁਸੀਂ ਕਹਿ ਦਿੰਦੇ ਵੀ ਕੰਪਨੀ ਲਿਕੁਇਡੇਟ ਹੋ ਗਈ, ਸਾਡੇ ਕੋਲ ਤਾਂ ਪੈਸਾ ਨਹੀਂ ਹੈਗਾ, ਬਟ ਤੁਹਾਡਾ ਕੰਮ ਚੱਲੀ ਜਾ ਰਿਹਾ, ਤੁਸੀਂ ਐਸੈਟ ਆਪਣੇ ਟ੍ਰਾਂਸਫਰ ਕਰ ਲੈਂਦੇ ਹੋ ਦੂਸਰੀ ਕੰਪਨੀ ਦੇ ਨਾਮ 'ਤੇ।
ਠੀਕ ਹੈ, ਅਤੇ ਇਹਦੀ ਨਿਸ਼ਾਨੀਆਂ ਕੀ ਹਨ ਜਾਂ ਸੰਕੇਤ ਕੀ ਹਨ, ਕਿਉਂਕਿ ਆਮ ਆਦਮੀ ਨੂੰ ਸ਼ਾਇਦ ਨਾ ਪਤਾ ਚੱਲੇ ਕਿ ਫੀਨਿਕਸ ਐਕਟੀਵਿਟੀ ਚੱਲ ਰਹੀ ਹੈ ਅਤੇ ਮੈਂ ਉਸ ਵਿੱਚ ਕੰਮ ਕਰ ਰਿਹਾ?
ਹਾਂਜੀ, ਇਹ ਬੜਾ ਜ਼ਰੂਰੀ ਹੈ ਸਾਨੂੰ ਇਸ ਚੀਜ਼ ਦਾ ਨੋਟ ਕਰਨਾ। ਜਿਵੇਂ ਫੋਰ ਐਗਜ਼ਾਮਪਲ, ਤੁਸੀਂ ਕਿਸੇ ਵੀ ਕੰਪਨੀ ਦੇ ਇੰਪਲੋਈ ਹੈਗੇ ਹੋ, ਅਤੇ ਜੇ ਤੁਹਾਡਾ ਇੰਪਲੋਇਰ ਤੁਹਾਡੀ ਸੁਪਰ ਜਾਂ ਤੁਹਾਡੀ ਜਿਹੜੀ ਸੈਲਰੀ ਹੈਗੀ ਹੈ ਉਹ ਤੁਹਾਨੂੰ ਟਾਈਮ 'ਤੇ ਪੇ ਨਹੀਂ ਕਰ ਰਿਹਾ, ਸੋ ਇੱਕ ਹੈ, ਇਹ ਤੁਹਾਨੂੰ ਡਾਊਟ ਪੈਣਾ ਚਾਹੀਦਾ ਵੀ ਜਿਵੇਂ ਸੁਪਰ ਕਈ ਲੋਕਾਂ ਦੀ ਦੋ ਦੋ ਮਹੀਨੇ, ਤਿੰਨ ਤਿੰਨ ਮਹੀਨੇ, ਛੇ ਛੇ ਮਹੀਨੇ ਲਟਕੀ ਰਹਿੰਦੀ ਹੈ, ਹਨਾ, ਜਿਵੇਂ ਪੇ ਨਹੀਂ ਕਰਦੇ ਤੁਹਾਡੇ ਇੰਪਲੋਇਰ, ਜਾਂ ਫਿਰ ਜਿਵੇਂ ਤੁਹਾਡਾ ਕੋਈ ਤੁਸੀਂ ਬਿਜ਼ਨਸ ਦੇ ਵਿੱਚ ਤੁਹਾਡਾ ਕੰਪੈਟੀਟਰ ਹੈਗਾ ਉਹ ਤੁਹਾਨੂੰ ਵੀ ਮਾਰਕੀਟ ਦੇ ਨਾਲੋਂ ਕਾਫੀ ਜ਼ਿਆਦਾ ਲੋ ਕੋਟਸ ਦੇ ਰਿਹਾ ਪ੍ਰਾਈਸ ਵਾਈਜ਼, ਹਨਾ, ਤੇ ਇੱਕ ਉਹ ਵੀ ਸ਼ੱਕ ਪੈ ਸਕਦਾ ਵੀ ਇਹ ਮਾਰਕੀਟ ਨਾਲੋਂ ਘੱਟ ਕਿਵੇਂ ਦੇ ਰਿਹਾ, ਹਨਾ, ਇੰਨਾ ਘੱਟ ਕਿਵੇਂ ਦੇ ਰਿਹਾ ਹਰ ਵਰ ਕੋਟ। ਫਿਰ ਤੀਸਰਾ ਹੋ ਸਕਦਾ ਜਿਵੇਂ ਤੁਸੀਂ ਆਪਣੀ ਜਿਹੜੀ ਪੇ ਸਲਿਪਸ ਤੁਹਾਨੂੰ ਆਉਂਦੀਆਂ ਇੰਪਲੋਈਜ਼ ਨੂੰ, ਉਹਦੇ ਵਿੱਚ ਕੀ ਹੋ ਰਿਹਾ ਵੀ ਇੰਪਲੋਇਰ ਦਾ ਨਾਮ ਬਦਲ ਗਿਆ, ਸੋ ਐਗਜੈਕਟਲੀ ਸੇਮ ਤੁਸੀਂ ਕੰਮ ਕਰ ਰਹੇ ਹੋ ਪਰ ਉਹਦੇ 'ਚ ਜਿਹੜਾ ABN ਨੰਬਰ ਜਾਂ ਜਿਹੜਾ ਇੰਪਲੋਇਰ ਦਾ ਨਾਮ ਹੈਗਾ ਉਹ ਬਦਲ ਗਿਆ। ਚੌਥਾ ਕੀ ਹੋ ਸਕਦਾ ਵੀ ਜਿਵੇਂ ਉਹੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਜਿਹੜੇ ਕੰਪਨੀ ਦੇ ਡਾਇਰੈਕਟਰ ਉਹਨਾਂ ਦੇ ਨਾਮ ਚੇਂਜ ਹੋ ਗਏ ਨੇ ਤੇ ਜਿਹੜੇ ਮੈਨੇਜਰ ਤੇ ਸਟਾਫ ਜਿਹੜੇ ਤੁਹਾਡੇ ਅੱਗੇ ਇੰਪਲੋਈ ਨੇ ਉਹ ਸਾਰਾ ਕੁਝ ਉਸ ਤਰ੍ਹਾਂ ਹੀ ਚੱਲ ਰਿਹਾ ਵੀ ਪਿੱਛੇ ਡਾਇਰੈਕਟਰ ਦੇ ਨਾਮ ਚੇਂਜ ਹੋ ਗਏ ਨੇ ਸੋ ਇਹ ਸਾਰੇ ਕੁਝ ਇੱਕ ਸੰਕੇਤ ਸਾਨੂੰ ਇਹਨਾਂ ਚੀਜ਼ਾਂ ਤੋਂ ਮਿਲ ਸਕਦੇ ਨੇ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ
ਤੇ ਅਗਰ ਮੈਂ ਕਿਸੇ ਅਦਾਰੇ 'ਚ ਕੰਮ ਕਰਦੀ ਹਾਂ ਤੇ ਮੈਨੂੰ ਇਹੋ ਜਿਹੇ ਸੰਕੇਤ ਮਿਲ ਰਹੇ ਹਨ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਡੈਫੀਨੇਟਲੀ ਤੁਸੀਂ ਉਹਦੀ ਰਿਸਰਚ ਕਰੋਗੇ ਪਹਿਲੇ ਆਪ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਐਟ ਦ ਸੇਮ ਟਾਈਮ ਜੇ ਤੁਹਾਨੂੰ ਇਹ ਵੀ ਹੋ ਰਿਹਾ ਵੀ ਤੁਹਾਨੂੰ ਸੁਪਰ ਨਹੀਂ ਪੇ ਕੀਤੀ ਜਾ ਰਹੀ ਜਾਂ ਤੁਹਾਨੂੰ ਸੈਲਰੀ ਨਹੀਂ ਪੇ ਕੀਤੀ ਜਾ ਰਹੀ ਜਾਂ ਘੱਟ ਪੇ ਕੀਤੀ ਜਾ ਰਹੀ ਹੈ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਅੱਗੇ ਜਿਹੜੇ ਜਿਵੇਂ ਹੁਣ ਫੇਅਰ ਵਰਕ ਅੰਬਡਸਮੈਨ ਹੈਗਾ ਜਾਂ ਏਟੀਓ ਹੈਗਾ ਕਿਉਂਕਿ ਏਟੀਓ ਸਾਰੀ ਕੰਪਲੇਂਟਸ ਲੈਂਦਾ ਜਿੰਨੀਆਂ ਸੁਪਰੀਨੇਸ਼ਨ ਦੀਆਂ ਹੁੰਦੀਆਂ ਉਹ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ, ਫੇਅਰ ਵਰਕ ਅੰਬਡਸਮੈਨ ਫੋਨ ਕਰ ਸਕਦੇ ਹੋ ਤੇ ਉਹਨਾਂ ਅਧਾਰਿਆਂ ਤੋਂ ਤੁਸੀਂ ਪਤਾ ਕਰ ਸਕਦੇ ਵੀ ਇਸ ਤਰ੍ਹਾਂ ਹੋ ਰਿਹਾ ਤੇ ਕਿਉਂ ਹੋ ਰਿਹਾ।
ਠੀਕ ਹੈ, ਤੇ ਕੀ ਅਸੀਂ ਆਪ ਵੀ ਆਪਣੇ ਅਦਾਰੇ ਦਾ ਕ੍ਰੈਡਿਟ ਚੈੱਕ ਵਗੈਰਾ ਕਰ ਸਕਦੇ ਹਾਂ?
ਜੀ ਹਾਂ ਬਿਲਕੁਲ, ਤੁਹਾਨੂੰ ਕਰਨਾ ਵੀ ਇਸ ਤਰ੍ਹਾਂ ਹੀ ਚਾਹੀਦਾ। ਮੰਨ ਲਓ ਤੁਸੀਂ ਕਿਸੇ ਨਵੇਂ ਬਿਜ਼ਨਸ ਦੇ ਨਾਲ ਜੁੜਨ ਜਾ ਰਹੇ ਹੋ ਜਾਂ ਤੁਸੀਂ ਉਹਨੂੰ ਆਪਣਾ ਸਪਲਾਇਰ ਬਣਾ ਰਹੇ ਹੋ ਜਾਂ ਤੁਸੀਂ ਉਹਨੂੰ ਕੁਛ ਆਪਣੀਆਂ ਸਪਲਾਈਜ਼ ਦੇਣੀ ਹੈ ਕਿਉਂਕਿ ਆਮ ਬਿਜ਼ਨਸ ਦੇ ਵਿੱਚ ਕੀ ਹੁੰਦਾ ਵੀ ਥੋੜ੍ਹਾ ਬਹੁਤਾ ਕ੍ਰੈਡਿਟ ਤੁਸੀਂ ਦਿੰਦੇ ਹੋ ਜਿਵੇਂ ਹਨਾ 30 ਡੇਜ਼ ਦਾ ਹੋ ਜਾਂਦਾ, 60 ਡੇਜ਼ ਦਾ ਹੋ ਜਾਂਦਾ ਤੇ ਤੁਸੀਂ ਕਿਸੇ ਵੀ ਬਿਜ਼ਨਸ ਨੂੰ ਜਦੋਂ ਤੁਸੀਂ ਇੰਗੇਜ ਕਰਨ ਲੱਗੇ ਹੋ ਆਪਣੇ ਨਾਲ ਤੁਸੀਂ ਇਹ ਜ਼ਰੂਰ ਚੈੱਕ ਕਰਨਾ ਹੈ ਐਟਲੀਸਟ ਵੀ ਜਿਹੜਾ ਉਹ ਬਿਜ਼ਨਸ ਹੈਗਾ ਜਾਂ ਉਹ ਕੰਪਨੀ ਹੈਗੀ ਹੈ ਕਿ ਉਹਦੇ ਕੋਲ ਵੈਲਿਡ ਏਵੀਅਨ ਹੈਗਾ, ਐਕਟਿਵ ਏਵੀਅਨ ਹੈਗਾ। ਉਹ ਤੁਸੀਂ ਬਿਲਕੁਲ ਆਰਾਮ ਨਾਲ ਆਨਲਾਈਨ ਜਾ ਕੇ ਏਵੀਅਨ ਲੁਕਅਪ ਹੁੰਦਾ ਹੈ ਉੱਥੇ ਚੈੱਕ ਕਰ ਸਕਦੇ ਵੀ ਐਕਚੁਅਲੀ ਵਾਕਈ ਇਹਦੇ ਵਿੱਚ ਇਹ ਬਿਜ਼ਨਸ ਰਜਿਸਟਰਡ ਹੈ ਵੀ ਹੈ ਕਿ ਨਹੀਂ ਹੈ। ਦੂਸਰਾ ਫਿਰ ਤੁਸੀਂ ਉਹਨਾਂ ਦੀਆਂ ਹਮੇਸ਼ਾ ਰੈਫਰੈਂਸ ਚੈੱਕ ਕਰੋ, ਜਿਵੇਂ ਉਹਨਾਂ ਤੋਂ ਪੁੱਛੋ ਵੀ ਤੁਹਾਡੇ ਤੁਸੀਂ ਜਿਹਨਾਂ ਨੂੰ ਪਹਿਲੇ ਮਾਲ ਦਿੱਤਾ ਹੈ ਉਹ ਕੌਣ ਨੇ ਬੰਦੇ, ਹੋਰ ਸਾਨੂੰ 2-3 ਰੈਫਰੈਂਸਿਸ ਦਿਓ, ਅਸੀਂ ਉਹਨਾਂ ਤੋਂ ਚੈੱਕ ਕਰਨਾ ਹੈ। ਜਿਵੇਂ ਤੁਸੀਂ ਕ੍ਰੈਡਿਟ ਚੈੱਕ ਦੀ ਗੱਲ ਕੀਤੀ ਹੈ, ਜੀ ਹਾਂ ਬਿਲਕੁਲ, ਇਸ ਤਰ੍ਹਾਂ ਕਈ ਕੰਪਨੀਜ਼ ਹੁੰਦੀਆਂ ਨੇ, ਤੁਸੀਂ ਆਨਲਾਈਨ ਅਗਰ ਜਾ ਕੇ ਗੂਗਲ ਕਰੋਗੇ ਹਾਊ ਟੂ ਚੈੱਕ ਬਿਜ਼ਨਸ ਕ੍ਰੈਡਿਟ ਚੈੱਕਸ ਤੇ ਉਹ ਤੁਹਾਨੂੰ ਕਾਫੀ ਉਹਦੇ 'ਚ ਆ ਜਾਂਦੀਆਂ ਵੈਬਸਾਈਟਸ, ਉਹਦੇ ਉੱਪਰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਵੀ ਕਿਵੇਂ ਉਹਦੀ ਰਿਪੋਰਟ ਹੈ ਕੀ ਹੈ ਨਾ, ਤੁਸੀਂ ਰਿਪੋਰਟ ਪੂਰੀ ਮੰਗਵਾ ਸਕਦੇ ਹੋ ਤੇ ਤੁਸੀਂ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਕੰਪਨੀ ਦੇ ਡਾਇਰੈਕਟਰਸ ਹੈਗੇ ਨੇ ਉਹਨਾਂ ਦੀ ਤੁਸੀਂ ਹਿਸਟਰੀ ਚੈੱਕ ਕਰ ਸਕਦੇ ਹੋ ਆਨਲਾਈਨ ਜਾ ਕੇ ਅਗਰ ਕਿਤੇ ਵੀ ਤੁਹਾਨੂੰ ਕੋਈ ਸ਼ੱਕ ਪੈਂਦਾ।
ਠੀਕ ਹੈ ਜੀ।
ਦੂਸਰੇ ਨੰਬਰ ਤੇ ਨਾਲ ਮੈਂ ਐਡ ਕਰਦਾ ਵੀ ਜੇ ਤੁਸੀਂ ਜੇ ਇੰਪਲੋਈ ਹੈਗੇ ਹੋ, ਮੰਨ ਲਓ ਕਿਸੇ ਨਵੇਂ ਇੰਪਲੋਇਰ ਨੂੰ ਜੁੜਨ ਲੱਗੇ ਹੋ, ਤੁਸੀਂ ਆਪਣੀ ਸੁਪਰ ਫੰਡ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਰੈਗੂਲਰ ਜਿਹੜੀ ਸੁਪਰ ਹੈ ਉਹ ਆ ਰਹੀ ਹੈ, ਹਰ 3 ਮਹੀਨੇ ਦੇ ਬਾਅਦ ਤੁਹਾਡੇ ਅਕਾਊਂਟ ਦੇ ਵਿੱਚ ਉਹ ਪੈਸਾ ਆ ਰਿਹਾ ਕਿ ਨਹੀਂ ਆ ਰਿਹਾ, ਹਨਾ। ਤੇ ਇਸੇ ਤਰ੍ਹਾਂ ਤੁਸੀਂ ਆਪਣੇ ਜਿਹੜੇ ਕੀ ਹੈਗੇ ਨੇ ਵੀ ਜੇ ਚੇਂਜਸ ਜਿਵੇਂ ਨੋਟਿਸ ਕਰਦੇ ਹੋ, ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਪੇ ਸਲਿਪਸ ਦੇ ਉੱਪਰ ਤੁਹਾਨੂੰ ਅਗਰ ਲੱਗਦਾ ਵੀ ਕੋਈ ਚੇਂਜਸ ਹੋ ਰਹੀਆਂ ਨੇ, ਨਾਮ ਚੇਂਜ ਹੋ ਰਹੇ ਨੇ ਡਾਇਰੈਕਟਰ ਦੇ ਜਾਂ ਕੰਪਨੀ ਦਾ ਏਬੀਐਨ ਨੰਬਰ ਚੇਂਜ ਹੋ ਰਿਹਾ ਤੇ ਉਹ ਕਿਉਂ ਹੋ ਰਿਹਾ?
ਤੇ ਜਗਜੀਤ, ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ATO ਇਸ ਕਿਸਮ ਦੀ ਗੈਰ ਕਾਨੂੰਨੀ ਫੀਨਿਕਸ ਐਕਟੀਵਿਟੀ ਬਾਰੇ ਕੀ ਕਰ ਰਿਹਾ, ਕਿਸ ਤਰ੍ਹਾਂ ਤੁਸੀਂ ਨਜਿੱਠਦੇ ਹੋ?
ਹਾਂ, ਅਸੀਂ ਬਿਲਕੁਲ ਇਹਦੇ ਉੱਪਰ ਕੰਮ ਪੂਰਾ ਕਰ ਰਹੇ ਹਾਂ ਤੇ ਇਹ ਜਿਹੜੀ ਸਾਰੀ ਗਤੀਵਿਧੀਆਂ ਹੁੰਦੀਆਂ ਫੀਨਿਕਸ ਐਕਟੀਵਿਟੀਜ਼, ਨਾ ਕਿ ਸਿਰਫ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ, ਇਸ ਤਰ੍ਹਾਂ ਦੀਆਂ ਤਕਰੀਬਨ 20 ਕੁ ਹੋਰ ਏਜੰਸੀਜ਼ ਹੈਗੀਆਂ ਜਿਹੜੀਆਂ ਕਿ ਸਟੇਟ ਲੈਵਲ 'ਤੇ ਹੈਗੀਆਂ, ਫੈਡਰਲ ਲੈਵਲ 'ਤੇ ਹੈਗੀਆਂ, ਜਿਹੜੀਆਂ ਕਿ ਇਕੱਠੇ ਜਿਨ੍ਹਾਂ ਨੇ ਰਲ ਕੇ ਇੱਕ ਟਾਸਕ ਫੋਰਸ ਬਣਾਈ ਹੈ ਅਤੇ ਜਿਨ੍ਹਾਂ ਦਾ ਸਿਰਫ ਕੰਮ ਹੀ ਇਹ ਹੈਗਾ ਵੀ ਸਿਰਫ ਉਹਨਾਂ ਨੇ ਇਹ ਜਿਹੜੀ ਫੀਨਿਕਸ ਐਕਟੀਵਿਟੀਜ਼ ਦੀ ਪਹਿਚਾਣ ਕਰਨੀ ਹੈ ਵੀ ਕਿੱਥੇ ਇਹ ਕੰਮ ਹੋ ਰਿਹਾ, ਪੂਰੀ ਨਿਗਰਾਨੀ ਰੱਖਣੀ ਹੈ, ਫਿਰ ਓਬਵੀਅਸਲੀ ਉਸ ਉਹਦੇ ਉੱਪਰ ਐਕਸ਼ਨ ਲੈਣੇ ਹੈ। ਸਾਡੇ ਕੋਲ ਇੰਨਾ ਕੁ ਡਾਟਾ ਹੈਗਾ ATO ਦੇ ਕੋਲ ਵੀ ਅਸੀਂ ਆਪਣੇ ATO ਡਾਟਾ ਮੈਚਿੰਗ ਟੂਲਸ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਅਸੀਂ ਪਤਾ ਕਰਦੇ ਹਾਂ ਵੀ ਕਿੱਥੇ ਕਿਹੜੀ ਐਕਟੀਵਿਟੀ ਹੋਣ ਜਾ ਰਹੀ ਹੈ ਜਾਂ ਹੋ ਰਹੀ ਹੈ ਫੀਨਿਕਸ ਐਕਟੀਵਿਟੀਜ਼। ਸੋ ਕਾਫੀ ਵੱਡੇ ਲੈਵਲ 'ਤੇ ਇਹ ਕੰਮ ਹੋ ਰਿਹਾ ਹੈ ਵੀ ਜਿਹਦੇ 'ਚ ਕਿ ਕਾਫੀ ਹੋਰ ਏਜੰਸੀਜ਼ ਵੀ ਇਨਵੋਲਵ ਹੈਗੀਆਂ।
ਸੋ ਅਗਰ ਕਿਸੇ ਨੇ 3-4-5 ਵਾਰੀ ਇਸ ਕਿਸਮ ਦਾ ਕੰਮ ਕੀਤਾ ਹੈ ਕਿ ਲਿਕੁਇਡੇਟ ਕਰਕੇ ਨਵਾਂ ਅਦਾਰਾ ਖੋਲ੍ਹਿਆ ਅਤੇ ਕੰਮਕਾਜ ਉਸੇ ਤਰ੍ਹਾਂ ਚੱਲ ਰਿਹਾ ਅਤੇ ਆਪਣੇ ਕਰਜ਼ਦਾਰਾਂ ਨੂੰ ਇਸ ਤਰ੍ਹਾਂ ਹੀ ਟੰਗਾ ਕੇ ਰੱਖਿਆ ਹੋਇਆ ਹੈ, ਅਤੇ ਕੀ ਫਿਰ ਬੜੀ ਸਖਤ ਕਦਮ ਚੁੱਕਦੇ ਹਨ ਉਹਦੇ ਕਾਨੂੰਨੀ ਕਦਮ?
ਜੀ ਹਾਂ ਬਿਲਕੁਲ, ਇਹਦੇ ਉੱਪਰ ਪੈਨਲਟੀ ਦੀ ਫਾਈਨ ਫੂਈਨ ਤੇ ਹੋ ਹੀ ਸਕਦਾ, ਉਸ ਤੋਂ ਇਲਾਵਾ ਤੁਹਾਨੂੰ ਜੇਲ੍ਹ ਤੱਕ ਵੀ ਜਾਣਾ ਪੈ ਸਕਦਾ ਡਿਪੈਂਡਿੰਗ ਔਨ ਵੀ ਕਿਸ ਲੈਵਲ ਦਾ ਤੁਹਾਡਾ ਕ੍ਰਾਈਮ ਹੈ, ਵੀ ਫਰੋਡ ਹੈ ਜਾਂ ਕਿਸ ਤਰ੍ਹਾਂ ਨਾ, ਤੇ ਉਹ ਓਬਵੀਅਸਲੀ ਕੋਰਟ ਡਿਸਾਈਡ ਕਰਦੀ ਹੈ ਫਿਰ, ਬਟ ਡੈਫੀਨੇਟਲੀ ਹਾਂਜੀ ਇਹਦੇ ਵਿੱਚ ਕਾਫੀ ਭਾਰੀ ਜੁਰਮਾਨੇ ਹੁੰਦੇ ਨੇ।
ਠੀਕ ਹੈ, ਤੇ ਜਗਜੀਤ ਅਗਰ ਸਾਨੂੰ ਸ਼ੱਕ ਹੋਵੇ ਕਿ ਕੋਈ ਬੰਦਾ ਫੀਨਿਕਸ ਐਕਟੀਵਿਟੀ ਵਿੱਚ ਇਨਵੋਲਵਡ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
ਮੈਂ ਇੱਕ ਤੁਹਾਨੂੰ ਨੰਬਰ ਨੋਟ ਕਰਵਾਉਣਾ, ਉਹ ਨੋਟ ਕਰ ਲੈਣ ਸਾਡੇ ਸਰੋਤੇ ਸਾਰੇ, 1-800-060-062। ਸੋ 1-800-060-062 ਇਸ ਨੰਬਰ 'ਤੇ ਤੁਸੀਂ ਫੋਨ ਕਰਕੇ ਉਸ ਫੀਨਿਕਸ ਐਕਟੀਵਿਟੀ ਦਾ ਤੁਹਾਨੂੰ ਕਿਤੇ ਵੀ ਕੋਈ ਸ਼ੱਕ ਪੈਂਦਾ ਤੁਸੀਂ ਡੈਫੀਨੇਟਲੀ ਇੱਥੇ ਫੋਨ ਕਰੋ, ਜਾਂ ਫਿਰ ਇੱਕ ਸਾਡਾ ਆਨਲਾਈਨ ਫੋਰਮ ਵੀ ਹੈਗਾ ਜਿਹੜਾ ਕਿ ਤੁਸੀਂ www.ato.gov.au/forms ਦੇ ਵਿੱਚ ਜਾ ਕੇ ਫਿਰ ਤੁਸੀਂ ਫੋਰਮ ਦੀ ਜਿਹੜੀ ਸਰਚ ਕਰਨੀ ਹੈ ਉਸ ਫੋਰਮ ਦਾ ਨਾਮ ਹੈਗਾ ਟੈਕਸ ਇਵੇਜਨ ਰਿਪੋਰਟਿੰਗ ਫੋਰਮ, ਤੇ ਇਹ ਤੁਹਾਨੂੰ ਫਾਰਮ ਤੁਸੀਂ ਬਸ ਆਪਣਾ ਭਰਨਾ ਹੈ, ਤੁਸੀਂ ਅਨੋਨਮਸ ਰਹਿ ਸਕਦੇ ਹੋ, ਤੁਸੀਂ ਆਪਣਾ ਨਾਮ ਨਹੀਂ ਦੱਸਣਾ, ਨਹੀਂ ਦੱਸੋ ਅਤੇ ਤੁਸੀਂ ਇਹ ਫਾਰਮ ਨੂੰ ਭਰ ਕੇ ਸਾਨੂੰ ਭੇਜ ਦਿਓ।
ਠੀਕ ਹੈ ਜੀ। ਜਾਂਦੇ ਜਾਂਦੇ ਜਗਜੀਤ, ਅਗਰ ਸਰੋਤੇ ਇਸ ਬਾਰੇ ਹੋਰ ਪੜ੍ਹਨਾ ਚਾਹਣ, ਵੇਖਣਾ ਚਾਹਣ, ਸੁਣਨਾ ਚਾਹਣ, ਕੋਈ ਵੈਬਸਾਈਟ ਦੱਸ ਦਵੋ ਜੀ।
ਜੀ ਹਾਂ ਬਿਲਕੁਲ, ਸਾਡੀ ਆਪਣੀ ਵੈਬਸਾਈਟ ਦੇ ਉੱਪਰ ਕਾਫੀ ਜ਼ਿਆਦਾ ਟੌਪਿਕਸ ਦੇ ਉੱਪਰ ਵੀਡੀਓਜ਼ ਬਣੀਆਂ ਹੋਈਆਂ ਨੇ, ਇਹ ਇੱਕ ਵਨ ਆਫ ਦ ਟੌਪਿਕਸ ਹੈਗਾ ਜਿਵੇਂ ਕਿ, ਤੇ ਜਿਹੜੀ ਸਾਡੀ ਯੂਟਿਊਬ ਵੀਡੀਓਜ਼ ਪਈਆਂ ਨੇ ਉਹ ਪਈਆਂ ਨੇ www.ato.gov.au/phoenix। ਸੋ ਫੀਨਿਕਸ ਦੇ ਸਪੈਲਿੰਗ ਹੈਗੇ ਨੇ PHOENIX। ਸੋ ਇਹ ਫੀਨਿਕਸ ਅਗਰ ਤੁਸੀਂ ਪਾਓਗੇ ਉੱਥੇ, ਅਤੇ ਉਹਦੇ 'ਚ ਤੁਹਾਨੂੰ ਕਾਫੀ ਵੀਡੀਓਜ਼ ਉਹਦੇ 'ਚ ਦਿਖਣਗੀਆਂ ਵੀ ਇਹ ਐਕਟੀਵਿਟੀਜ਼ ਕਿਸ ਤਰ੍ਹਾਂ ਹੁੰਦੀਆਂ ਅਤੇ ਲੋਕ ਜਾਂ ਬਿਜ਼ਨਸਿਸ ਕਿਵੇਂ ਉਹਨੂੰ ਇਹਨਾਂ ਐਕਟੀਵਿਟੀਜ਼ ਨੂੰ ਕਰਦੇ ਨੇ।
ਜਗਜੀਤ, ਹਰ ਵਾਰੀ ਤਰ੍ਹਾਂ ਬਹੁਤ ਵਡਮੁੱਲੀ ਜਾਣਕਾਰੀ ਸੀ ਜੀ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਨੂੰ ਯਕੀਨ ਹੈ ਸਾਡੇ ਸਰੋਤਿਆਂ ਨੂੰ ਇਸ ਤੋਂ ਕਾਫੀ ਲਾਹਾ ਮਿਲਿਆ ਹੋਵੇਗਾ। ਬਹੁਤ ਬਹੁਤ ਮਿਹਰਬਾਨੀ ਜੀ, ਅਗਲੇ ਮਹੀਨੇ ਦੇ ਟੈਕਸ ਟਾਕ ਤੇ ਕਰ।
ਧੰਨਵਾਦ ਮਨਪ੍ਰੀਤ ਜੀ।
SBS, 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 SB